रामकली राग दी दूसरी वार समाप्त करके अगे रामकली राग दी तीसरी जिहड़ी वार है जिहड़ी बहुत संगत दे विच पाठ करदे हैं। सो ये वार बख्शिश सतगुरु महाराज कर रहे ने। आम तौर ते रामकली की वार कहा जांदा है, सो जां सत्ते बलवंडे की वार कहा जांदा है। सो सतगुरु महाराज बख्शिश करदे हन, जिवें राय बलवंड जी ये खिताब दिता सी राय दा इन्हां नूं सत्ता राय बलवंड तथा सत्ता डूम दे प्रसंग इस प्रकार ने कि महाराज दे कोले ये आए सी जदों उस वक्त यह बेनती कीती सी कि महाराज कीर्तन करन आउंदा जे आग्या होवे। महाराज ने आग्या दे दित्ती सी, गरीबी बड़ी सी इन्हां दे उत्ते, महाराज ने आग्या दे दित्ती। साखी तां बहुत लंबी है इहदी ते पर आपां सूखम रूप विच श्रवण करदे हां, अगे चल के कथा विच फिर आवेगी साखी। हुण संगतां सत्कार करन लगियां, पैसा आ गया, कपड़ा लीड़ा हो गया, घर बार बन गया, सब कुछ हो गया। समा आया जदों इन्हां ने बेनती कीती, महाराज एक साडी छोटी भैण है धीआं वर्गी आ, उहदी शादी करनी है ते माया चाहीदी है। महाराज कहण लगे दसो भाई, बहुत खुशी दी गल है। कहिंदे विसाखी वाले दिन की सारी माया लैनी है। महाराज कहिंदे ये क्यों, तुसीं उई कहो भी सानू इन्ने हजार रुपया चाहीदा ही देवांगे। देखो मन अंदर लालच कर लिया, कहण लगे नहीं नहीं असीं तां विसाखी वाले दिन की माया लवांगे। महाराज कहिंदे भाई कई बार कोई इहो जी गल हो जाती है, शर्तां ना बन्नो गुरु घर नाल। कहिंदे नहीं है ते विसाखी वाले दिन, कहिंदे चंगा भाई विसाखी वाले दिन की माया लै लिओ। कुदरती इन्नी बरसात हुई, लक लक पानी खड़ गया, संगती ना ही, 100 रुपया आया सारा ही। महाराज कहने आ लो भाई विसाखी की सारी माया। महाराज नू कहिंदे जान के तुसी ये कीता, जान बुझ के मीह पाया। महाराज हस पे कहिंदे साडी किसी ना द्वैश नहीं पाई, हुण भी दे दांगे पैसिआं नू की है, गुरु घर दे कीर्तनी आ तुसी। कहिंदे ना जी, घरे रुस के बह गए, दूजे दिन आए ही नहीं। आसा दी वार नू संगत उड़ीकदी है, भाई गुरदास जी गए, बाबा बुढ़ा जी गए, आए नहीं, बड़ा पुठा सीधा बोलदे। महाराज जी आप धन गुरु अर्जन देव जी निम्रता दी अवधि निम्रता दी पुंज नंगे चरनी गए चल के, किने तिना लोगों के मालक है, कीर्तन का सत्कार भी सिखाना सी आपां नूं। जदों गुरु ग्रंथ साहिब दे पावन पोथियां लैके आए गोइंदवाल साहब तो उदों भी नंगे चरनी आए सी चल के। धन है सच्चे पातशाह, साडी तां इन्नी श्रद्धा महाराज नहीं हैगी। अज दिया संगतां विच कोई इह जिहा श्रद्धालु होवे नंगे चरनी चले, आप चौर करदे आए पालकी च नहीं बैठे, फिर हुण देखो नंगे चरनी गए। बाणी का सत्कार मुख रखदे आ जो भाई, गुस्सा नहीं करीदा, माया लै लिओ। ओ जी अग्गों भरे पीते बैठे, साडे वड्डिआं ने कीर्तन कीता, भाई मरदाना ने, फिर सजादे ने, दाना दाला, हुण असीं कीर्तन करदे, असीं कीर्तन करदे हां तां संगत आउंदी आ, गुरु घर च रौनक लगदी आ, जे असीं ना होईए संगत ना आवे। महाराज चुप खड़े रहे, कोई नहीं भाई तां की आ जाओ, गुस्सा नहीं करीदा। फिर एक जना बोलिया जी, जे भाई मरदाना ना हुंदा गुरु नानक साहब नूं किसे ने पुछना नहीं सी, फिर तां हुण गुस्सा आउणा ही सी पातशाह नूं। कहिंदे जिहड़ी जबान नाल महाराज पहलियां सरूपां निंदिया कीती है, जबान च कीड़े पै जाण तुहाडी च, शरीर नूं कोड़ हो जाए, तुसीं फिट जाओ। तुसीं साडे गुरु नानक देव जी, गुरु अंगद देव, गुरु अमरदास, गुरु रामदास महाराज साहिबां दी निंदिया सी, अपनी तां सहार ली जाओ, तुहानूं कोई मूँह नहीं लाऊगा, तुहानूं कोई सिख बुलाऊगा नहीं, जिहड़ा बख्शाऊगा वह भी नरकां नूं जाऊ, उहदा मूँह काला करके खोते ते चढ़ावांगे उहनूं भी। धन गुरु अर्जन देव सच्चे पातशाह तत्तियां तवियां ते बहि के नहीं इन्ना वीर रस आया जिन्ना अज आया, वापस मुड़े आए। चलो भाई, सतगुरु महाराज ने आप कीर्तन किया, भाई गुरदास जी ने तंबूरा बजाया, बाबा बुढ़ा जी ने जोड़ी बजाई, उदों तो कीर्तन की दात सिखां नूं दे दित्ती। कहिंदे हुण तो साडे गुरसिख कीर्तन करिया करनगे। एक दिन पंडित रुस गया सी, उदन फिर कथा की दात गुरसिखां नूं दित्ती महाराज ने। सो इस तरह यह बख्शाउण वास्ते थां थां भटकदे फिरन, हुण जीभ च कीड़े पै गए, शरीर ते कोढ़ रोग फुटिया आ, कोई पुछे ना, कोई मत्थे ना लावे, कोई दरवाजा ना खोले, काफ़ी माड़ी हालत तो हो गई। किसी ने कहा जाओ लाहौर चले जाओ, उत्थे भाई लद्दा परोपकारी रहिंदा, वह बख्शाऊगा। जा जाके आवाज़ दित्ती, उन्हें दरवाजा बंद कर लिया, चलो दोस्तों इत्थों जाओ, महाराज के सरापे हुए तुसी। ਕੀਰ ਨੇ ਪਾਉਣ ਬਾਹਰ ਬਹਿ ਕੇ ਭਾਈ ਸਾਹਿਬ ਤੁਹਾਨੂੰ ਕਿਸੇ ਨੇ ਪਰਉਪਕਾਰੀ ਨਹੀਂ ਕਹਿਣਾ, ਬ੍ਰਹਮ ਗਿਆਨੀ ਪਰਉਪਕਾਰੀ ਹੁੰਦੇ ਆ, ਤਰਸ ਆ ਗਿਆ। ਚਲੋ ਕੀ ਬਚਨ ਕਹਿੰਦੇ ਨੇ ਮਹਾਰਾਜ, ਕਹਿੰਦੇ ਖੋਤੇ ਤੇ ਚੜ੍ਹਾ ਕੇ ਮੂੰਹ ਕਾਲਾ ਕਰਾਂਗੇ, ਗਲ ਚ ਜੁੱਤੀਆਂ ਦਾ ਹਾਰ ਪਾਵਾਂਗੇ। ਕਹਿੰਦੇ ਕੋਈ ਨੀ, ਹੁਣ ਸਹਾਰਨਾ ਹੀ ਤਾਂ ਪਊ, ਪਰਉਪਕਾਰ ਜੋ ਕਰਨਾ। ਆ ਗਏ, ਪਹਿਲਾਂ ਤਾਂ ਸਾਰੇ ਸ਼ਹਿਰ ਦੇ ਵਿੱਚ ਖੋਤੇ ਤੇ ਚੜ੍ਹ ਕੇ ਢੋਲ ਵਾਲਾ ਲਿਆ, ਮੂੰਹ ਕਾਲਾ ਕੀਤਾ, ਗਲ ਚ ਛੱਤਰਾਂ ਦੀ ਮਾਲਾ ਪਾਈ। ਇਹ ਬ੍ਰਹਮ ਗਿਆਨੀ ਦਾ ਕੰਮ, ਪਰਉਪਕਾਰੀ ਜੀਵ। ਸਾਰੇ ਸ਼ਹਿਰ ਚ ਘੁਮਾ ਫਰਾ ਕੇ ਫਿਰ ਦਰਬਾਰ ਸਾਹਿਬ ਵਾਲੇ ਪਾਸੇ ਢੋਲ ਵੱਜਦਾ। ਮਹਾਰਾਜ ਕਹਿੰਦੇ ਇਹ ਕੌਣ ਆਇਆ? ਕਹਿੰਦੇ ਮਹਾਰਾਜ ਇਹ ਲੱਦਾ ਪਰਉਪਕਾਰੀ ਹੈ, ਲਾਹੌਰ ਵਾਲਾ, ਸੱਤੇ ਬਲਵੰਡੇ ਨੂੰ ਮੁਖਸ਼ਾਉਣ ਆਇਆ, ਘੋੜੇ ਤੇ ਖੋਤੇ ਤੇ ਚੜਿਆ ਹੋਇਆ, ਮੂੰਹ ਕਾਲਾ ਕੀਤਾ ਹੋਇਆ, ਜੁੱਤੀਆਂ ਦਾ ਹਾਰ ਪਾ ਕੇ। ਮਹਾਰਾਜ ਦੇ ਅੱਖਾਂ ਚ ਅੱਥਰੂ ਆ ਗਏ। ਸਤਿਗੁਰੂ ਕਹਿੰਦੇ ਧੰਨ ਹੈ ਸਿੱਖੀ, ਧੰਨ ਹੈ ਸਿੱਖੀ। ਮਹਾਰਾਜ ਸੱਚੇ ਪਾਤਸ਼ਾਹ ਆਪ ਆ ਗਏ, ਉੱਠ ਕੇ ਭਾਈ ਲੱਦਿਆ ਇਹ ਤੂੰ ਕੀ ਕੀਤਾ? ਕਹਿੰਦੇ ਮਹਾਰਾਜ ਤੁਹਾਡਾ ਬਚਨ ਸੀ। ਮਹਾਰਾਜ ਕਹਿੰਦੇ ਭਾਈ ਲੱਦਿਆ ਤੂੰ ਤਾਂ ਊਈ ਕਹਿੰਦਾ, ਮੈਂ ਊਈ ਬਖਸ਼ ਲੈਣਾ ਸੀ, ਮਹਾਂਪੁਰਸ਼ ਤੂੰ ਇਉਂ ਕਿਉਂ ਕੀਤਾ, ਤੂੰ ਤਾਂ ਮੇਰਾ ਹੀ ਰੂਪ ਹੈ। ਕਹਿੰਦੇ ਮਹਾਰਾਜ ਜੀ ਤੁਹਾਡਾ ਹੁਣ ਬਚਨ ਵੀ ਤਾਂ ਪੂਰਾ ਕਰਨਾ ਸੀ ਨਾ। ਸਤਿਗੁਰੂ ਮਹਾਰਾਜ ਜੀ ਇਹਨਾਂ ਨੂੰ ਬਖਸ਼ ਲਓ, ਇਹ ਨਿਆਣੇ ਹੈ, ਗਲਤੀ ਹੁੰਦੀ, ਨਿਆਣੇ ਬੱਚੇ ਤੁਹਾਡੇ ਕੀਰਤਨ ਕਰਦੇ ਹੈ। ਮਹਾਰਾਜ ਕਹਿੰਦੇ ਚੰਗਾ, ਜਿਹੜੇ ਮੂੰਹ ਨਾਲ ਇਹਨਾਂ ਨੇ ਨਿੰਦਿਆ ਕੀਤੀ ਹੈ ਉਹਦੇ ਨਾਲ ਹੁਣ ਸਾਰਿਆਂ ਸਾਹਿਬਾਂ ਦੀ ਉਸਤਤ ਕਰਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਭੰਜਣੀ ਬੇਰੀ ਥੱਲੇ ਨਵਾ, ਪਹਿਲਾਂ ਲਿਜਾ ਕੇ ਨਵਾਏ, ਕੋਹੜ ਤਾਂ ਠੀਕ ਹੋ ਗਿਆ, ਹੁਣ ਜ਼ਬਾਨ ਨਾ ਚੱਲੇ, ਕੀੜੇ ਪਏ ਜ਼ਬਾਨ 'ਚ। ਮਹਾਰਾਜ ਨੇ ਫਿਰ ਕਲਮ ਲਾ ਤੀ ਜ਼ਬਾਨ ਨੂੰ, ਦੋਨਾਂ ਦੇ ਚੱਲ ਪਈ, ਜ਼ਬਾਨ ਵੀ ਚੱਲੀ, ਗੁਰਾਂ ਦੀ ਕਿਰਪਾ ਵੀ ਹੋ ਗਈ। ਫਿਰ ਇਹਨਾਂ ਨੇ ਵਾਰ ਉਚਾਰਨ ਕੀਤੀ ਹੈ, ਸਾਰੀ ਵਾਰ ਉਚਾਰਨ ਕਰਕੇ ਫਿਰ ਸੁਣਾਈ, ਮਹਿਮਾ ਕੀਤੀ। ਸਤਿਗੁਰੂ ਨੇ ਵਰ ਦਿੱਤਾ ਜਿਹੜਾ ਇਹ ਵਾਰ ਦਾ ਪਾਠ ਕਰੂਗਾ ਉਹਦਾ 18 ਪ੍ਰਕਾਰ ਦਾ ਕੋਹੜ ਰੋਗ ਹਟੂਗਾ, ਸਕਿਨ ਟ੍ਰਬਲ ਸਾਰੀ ਖਤਮ ਹੋਊਗੀ ਉਹਦੀ। ਜੇ ਕੋਈ ਨਿੰਦਿਆ ਕਰਕੇ ਗੁਰੂ ਘਰ ਤੋਂ ਫਿਟਕਾਰਿਆ ਹੋਊ ਉਹ ਇਹ ਵਾਰ ਦਾ ਪਾਠ ਕਰਿਓ, ਬਖਸ਼ਿਆ ਜਾਊਗਾ। ਕਈ ਵਾਰ ਆਪਣੇ ਮੂੰਹ ਚੋਂ ਵੈਸੇ ਹੀ ਨਿੰਦਿਆ ਨਿਕਲ ਜਾਂਦੀ ਹੁੰਦੀ ਹੈ, ਸੁਭਾਵਕ ਕੋਈ ਗੱਲ ਹੋ ਜਾਂਦੀ। ਇਹ ਵਾਰ ਦਾ ਪਾਠ ਹਰ ਰੋਜ਼ ਕਰ ਲੈਣਾ ਚਾਹੀਦਾ, ਸਵੇਰੇ ਨਿਤਨੇਮ ਵੇਲੇ ਨਹੀਂ ਹੁੰਦਾ, ਦੁਪਹਿਰੇ ਸ਼ਾਮ ਨੂੰ ਕਰ ਲਓ। ਬਾਬਾ ਜੀ ਕਹਿੰਦੇ ਹੁੰਦੇ ਸੀ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਵੀ ਕਹਿੰਦੇ ਸ਼ਾਮ ਨੂੰ ਕਰ ਲਿਆ ਕਰੋ, ਕੋਈ ਨਹੀਂ 4-5 ਵਜੇ। ਕਹਿੰਦੇ ਮੈਂ ਵੀ ਪੜ੍ਹਦਾ ਰੋਜ਼। ਉਹਨਾਂ ਦੀ ਇਹ ਗੱਲ ਸੀ ਵੀ ਜਿਹੜੀ ਉਹਨਾਂ ਨੇ ਕਹਿਣੀ ਉਹ ਆਪ ਵੀ ਨਾਲ ਕਰਨੀ ਹੁੰਦੀ ਸੀ। ਕਹਿੰਦੇ ਮੈਂ ਵੀ ਕਰਦਾ ਹੁੰਦਾ ਭਾਈ ਇਹ ਵਾਰ ਦਾ ਪਾਠ। ਕਹਿੰਦੇ ਇਹ ਨਾਲ ਬਹੁਤ ਗੱਲਾਂ ਬਖਸ਼ੀਆਂ ਜਾਂਦੀਆਂ, ਸਤਿਗੁਰੂ ਬਖਸ਼ ਲੈਂਦੇ ਨੇ, ਕਈ ਪ੍ਰਕਾਰ ਦੇ ਰੋਗ ਹਟਦੇ ਨੇ, ਮਹਾਰਾਜ ਦੀ ਕਿਰਪਾ ਨਾਲ ਬਖਸ਼ਿਆ ਜਾਂਦਾ, ਕੋਹੜ ਰੋਗ ਵੀ ਹਟਦੇ ਨੇ, ਹੋਰ ਵੀ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਇਸ ਕਰਕੇ ਇਹ ਬਖਸ਼ਿਸ਼ ਕੀਤੀ ਭਾਈ, ਇਹ ਵਾਰ ਦੀ ਬਖਸ਼ਿਸ਼ ਮਹਾਰਾਜ ਨੇ, ਆਓ ਸ਼ਰਵਣ ਕਰਦੇ ਹਾਂ। ਆਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਆਰਾਮ ਕਲੀ ਦੀ ਤੀਜੀ ਵਾਰ ਰਾਏ ਬਲਵੰਡ ਨੇ ਜਿਵੇਂ ਆਖੀ ਹੈ, ਤਥਾ ਕਹਿੰਦੇ ਤੇਸੇ ਪ੍ਰਕਾਰ ਹੀ ਤੈਸੇ ਹੀ ਸਤੇ ਡੂਮ ਨੇ ਕਥਨ ਕੀਤੀ ਰਲ ਕੇ ਦੋਵਾਂ ਨੇ। ਆਰਾਮ ਕਲੀ ਰਾਗ ਦੀ ਵਾਰ ਤੀਸਰੀ ਵਾਰ ਹੈ, ਇਹ 906 ਡੰਗ ਤੇ ਹੈ। ਹਰ ਸੁੰਦਰ ਗੁਟਕੇ 'ਚ ਇਹਦਾ ਪਾਠ ਹੁੰਦਾ ਹੈ। ਆਪਾਂ ਵੀ ਇੰਟਰਨੈਟ 'ਤੇ ਇਹਦਾ ਪਾਠ ਗੁਰਬਾਣੀ ਉਪਦੇਸ਼ .org ਦੇ ਉੱਤੇ ਪਾਇਆ ਹੋਇਆ, ਸੰਥਿਆ ਵੀ ਉੱਥੇ ਥੋੜ੍ਹੀ ਜਿਹੀ ਕਰਾਈ ਸੀ ਨਾਲ ਨਾਲ। ਸੋ ਰਾਏ ਇਹਨਾਂ ਨੂੰ ਇੱਕ ਖਿਤਾਬ ਮਿਲਿਆ ਹੋਇਆ ਸੀ, ਜਾਤੀ ਦੇ ਦੋਨੋਂ ਡੂਮ ਭਾਵ ਮਰਾਸੀ ਸੀ, ਬਲਵੰਡ ਅਤੇ ਸੱਤਾ ਇਹ ਦੋਨੋਂ ਭਰਾ ਸਨ। ਦੋਹਾਂ ਨੇ ਰਲ ਕੇ ਇਸ ਵਾਰ ਵਿੱਚ ਗੁਰੂ ਸਾਹਿਬਾਂ ਦੀ ਉਸਤਤੀ ਕੀਤੀ। ਪਹਿਲੇ 4 ਤੁਕਾਂ ਦਾ ਅਰਥ ਜਿਹੜਾ ਹੈਗਾ ਉਹ ਦੂਜੀ ਪੌੜੀ 'ਚੋਂ ਕਰਨਾ ਪਹਿਲਾਂ ਆਪਾਂ ਨੇ, 99 ਤੁਕਾਂ ਵੱਲ ਧਿਆਨ ਰੱਖਣਾ ਸਾਰਿਆਂ ਨੇ, ਕਿਉਂਕਿ ਜਿਵੇਂ ਜਿਵੇਂ ਫਿਰ ਚੀਜ਼ ਆਉਂਦੀ ਆ ਉਸੇ ਪ੍ਰਕਾਰ ਹੀ ਸਾਹਮਣੇ ਆਵੇਗੀ। ਤਾਂ ਸਤੈ ਪਾਠ ਨਹੀਂ ਕਰਨਾ, ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਸੋ ਜਿਸ ਪ੍ਰਕਾਰ ਇਹ ਆਰੰਭ ਹੁੰਦਾ ਜਿੱਥੋਂ ਪਾਠ ਉਹ ਤਾਂ ਹੈ ਨਾ, ਪਰ ਆਰੰਭ ਹੋਣ 'ਤੇ ਜਿਵੇਂ ਆਵੇਗਾ, ਪਰ ਪਹਿਲਾਂ ਇਹ ਆਪਾਂ ਉਸਤਤ ਕਰਾਂਗੇ ਗੁਰਾਂ ਦੀ, ਉਸੇ ਪ੍ਰਕਾਰ ਫਿਰ ਇਹ ਪਾਠ ਪ੍ਰਾਰੰਭ ਹੋਵੇਗਾ ਗੁਰੂ ਸਾਹਿਬ ਦੀ ਕਿਰਪਾ ਨਾਲ। ਪ੍ਰਾਰੰਭ ਹੋਣਾ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦਾ, ਪਰ ਪਹਿਲਾਂ ਗੁਰਾਂ ਦੀ ਉਸਤਤ ਕਰੀਏ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਦੇ ਦਰਸ਼ਨ ਕੀਤਿਆਂ ਜਨਮਾਂ ਜਨਮਾਂਤਰਾਂ ਦੀ ਪਾਪਾਂ ਰੂਪੀ ਮੈਲ ਕੱਟੀ ਜਾਂਦੀ ਹੈ। ਸੱਚ ਜੇ ਗੁਰ ਫੁਰਮਾਇਆ, ਕਿਉਂ ਏਦੂ ਬੁੱਲਹੁ ਹੱਟੀ ਹੈ। ਇਹ ਸਤਿਗੁਰੂ ਜੋ ਕੁਝ ਆਪ ਨੇ ਫਰਮਾਇਆ ਸੀ ਕਿ 100 ਰੁਪਏ ਵਿੱਚ ਗੁਜ਼ਾਰਾ ਕਰ ਲਓ, ਉਹ ਸੱਚ ਸੀ, ਅਸੀਂ ਇਹਨਾਂ ਬਚਨਾਂ ਤੋਂ ਕਿਉਂ ਹਟ ਗਏ। ਪੁੱਤਰੀ ਕੌਲ ਨਾ ਪਾਲਿਓ ਕਰ ਪੀਰਹੋਂ ਕੰਨ ਮੁਰੱਟੀ ਹੈ। ਪੁੱਤਰੀ ਇੱਥੇ ਲਾਇਆ, ਪੁੱਤਰੀ ਜਿਹੜੀ ਹੈ ਨਾ ਸਾਡੀ ਛੋਟੀ ਭੈਣ ਜੋ ਪੁੱਤਰੀ ਤੁਲ ਹੈ, ਉਹਦੇ ਨਿਕਾਹ ਵਾਸਤੇ ਅਸੀਂ ਆਪ ਜੀ ਦੇ ਕੌਲ ਹੁੰਦਾ ਬਚਨ ਨੂੰ ਨਹੀਂ ਮੰਨਿਆ। ਇਸੇ 'ਤੇ ਆਪ ਜੀ ਨੇ ਕੰਨ ਮੁਰੱਟੀ ਹੈ, ਮੋਢਾ ਮੋੜ ਕੇ ਸਰਾਪ ਦੇ ਕੇ ਸਾਨੂੰ ਪੀਰਹੋਂ ਵਾਲੇ ਕਰ ਭਾਵ ਪੀੜਿਤ ਕਰ ਦਿੱਤਾ। ਦਿਲ ਖੋਟੇ ਆਕੀ ਫਿਰਨ ਬੰਨ ਭਾਰ ਉਚਾਇਨ ਛੱਟੀ ਹੈ। ਅਸੀਂ ਦਿਲ ਦੇ ਖੋਟੇ ਇਸ ਤਰ੍ਹਾਂ ਆਕੜੇ ਫਿਰਦੇ ਰਹੇ ਕਿ ਹੰਕਾਰ ਰੂਪੀ ਛੱਟ ਦੇ ਭਾਰ ਨੂੰ ਬੰਨ੍ਹ ਕੇ ਚੁੱਕੀ ਫਿਰਦੇ ਰਹੇ ਕਿ ਗੁਰੂ ਬਣਾਉਣਾ ਸਾਡੇ ਇਖਤਿਆਰ ਹੈ, ਜਿਸ ਸੋਢੀ ਦੇ ਅੱਗੇ ਕੀਰਤਨ ਕਰਾਂਗੇ ਉਸੇ ਨੂੰ ਗੁਰੂ ਬਣਾ ਲਵਾਂਗੇ। ਇਸ ਕਰਕੇ ਸਾਡੀਆਂ ਪਿਛਲੀਆਂ ਭੁੱਲਾਂ ਮਾਫ਼ ਕਰੋ ਅਤੇ ਅੱਗੋਂ ਵਾਸਤੇ ਸੁਮੱਤ ਬਖਸ਼ੋ ਜੀ। ਗੁਰੂ ਸਾਹਿਬ ਨੇ ਕਿਹਾ, ਜਿਸ ਜੀਵ ਨਾਲ ਤੁਸੀਂ ਗੁਰੂ ਘਰ ਦੀ ਨਿੰਦਿਆ ਕੀਤੀ ਹੈ ਉਸੇ ਨਾਲ ਉਸਤਤੀ ਕਰੋ। ਡੂਮਾ ਨੇ ਕਿਹਾ, ਹੁਣ ਸਾਡੀ ਜ਼ਬਾਨ ਵਿੱਚ ਕੋਈ ਤਾਕਤ ਨਹੀਂ, ਆਪ ਕਿਰਪਾ ਕਰਕੇ ਜੇ ਮਿਹਰ ਕਰੋ ਤਾਂ ਭਾਵੇਂ ਹੋ ਜਾਵੇ ਤਾਕਤ। ਉਸ ਵੇਲੇ ਗੁਰੂ ਸਾਹਿਬ ਨੇ ਕਲਮ ਲੈ ਕੇ ਉਹਨਾਂ ਡੂਮਾ ਦੀ ਜੀਵ 'ਤੇ ਜਿਸ ਵੇਲੇ ਫੇਰੀ ਤਾਂ ਉਹਨਾਂ ਨੇ 8 ਪੌੜੀਆਂ ਵਿੱਚ ਗੁਰੂ ਸਾਹਿਬਾਂ ਦੀ ਫਿਰ ਉਸਤਤੀ ਕੀਤੀ। ਪਹਿਲੀਆਂ 4 ਪੌੜੀਆਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਉਸਤਤ ਹੈ। ਸੋ ਇਸੇ ਪ੍ਰਕਾਰ ਗੁਰੂ ਅੰਗਦ ਦੇਵ ਮਹਾਰਾਜ ਦੀ ਰਲਵੀਂ ਸਿਫਤ ਕੀਤੀ। 5ਵੀਂ ਪੌੜੀ 'ਚ ਕੇਵਲ ਗੁਰੂ ਅੰਗਦ ਦੇਵ ਦੀ ਸਿਫਤ ਕੀਤੀ ਹੈ। 6ਵੀਂ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਸਿਫਤ ਕੀਤੀ ਹੈ। 7ਵੀਂ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਸਿਫਤ ਕੀਤੀ ਹੈ। ਅਤੇ 8ਵੀਂ ਪੌੜੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਉਸਤਤੀ ਵਾਕ ਕਹੇ ਨੇ। ਹੁਣ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਉਸਤਤ 4 ਪੌੜੀਆਂ ਵਿੱਚ ਕਥਨ ਕਰਦੇ ਹਨ। ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦੈ। ਕਰਤਾ ਪੁਰਖ ਜੋ ਕਾਦਰ ਸਮਰੱਥ ਹੈ ਨਾ, ਉਹ ਜਿਸ ਦੇ ਨਾਂ ਨੂੰ ਆਪਣੇ ਕਾਦਰ ਹੁੰਦਾ ਤੁਲ ਕਰਦਾ, ਆਪਣੇ ਬਰਾਬਰ ਕਰਦਾ, ਉਹਨਾਂ ਦੇ ਜੋ ਬੋਲ ਹੁੰਦੇ ਨੇ ਉਹ ਕਿਵੇਂ ਜੋਖੀਮ ਦਾ ਜੋਖੇ ਜਾਣ ਭਾਵ ਤੋਲੇ ਜਾਣ। ਇਹ ਪੁਰਾਣੀ ਬੋਲੀ ਹੈ। ਪਹਿਲਾਂ ਪਿੰਡਾਂ 'ਚ ਮਾਲ ਵਿੱਚ ਕਹਿੰਦੇ ਹੁੰਦੇ ਸੀ, ਇਹ 10 ਕਿਲੋ ਕਣਕ ਜੋਖ ਦੇ ਮੈਨੂੰ, ਚੋਖਣੀ ਭਾਵ ਤੋਲਣੀ। ਆਪਣੇ ਬੋਲਾਂ ਕਰਕੇ ਉਹ ਕੈਸੇ ਜੋਖੇ ਜਾਣ। ਇਸ ਪ੍ਰਕਾਰ ਇਹ ਇਸ਼ਾਰਾ ਗੁਰੂ ਨਾਨਕ ਦੇਵ ਜੀ ਵੱਲ ਹੈ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਉਹਨੇ ਆਪਣੇ ਤੁਲ ਕੀਤਾ ਹੋਇਆ ਸੀ। ਪਰਮੇਸ਼ੁਰ ਦਾ ਨਾਮ ਅਤੇ ਗੁਰੂ ਨਾਨਕ ਦੇਵ ਜੀ ਦਾ ਨਾਮ, ਦੋਨੋਂ ਨਾਮ ਇੱਕੋ ਜਿਹੇ। ਪਰਮੇਸ਼ੁਰ ਦੇ ਨਾਮ ਜਪਣੇ ਦਾ ਜੋ ਫਲ ਹੈ ਉਹੀ ਸ਼੍ਰੀ ਗੁਰੂ ਨਾਨਕ ਦੇਵ ਦੇ ਨਾਮ ਜਪਣ ਦਾ ਫਲ ਹੈ। ਅਣਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ। ਇਹ ਗੁਰੂ ਨਾਨਕ ਦੇਵ ਜੀ ਦੀ ਪੁਰਾਤਨ ਸਾਖੀ 'ਚ ਲਿਖਿਆ, ਜਦੋਂ ਅਕਾਲ ਪੁਰਖ ਦੇ ਸਾਹਮਣੇ ਆਪ ਗਏ ਸੀ ਮਹਾਰਾਜ, ਬੇਈ ਨਦੀ ਰਾਹੀਂ ਪ੍ਰਵੇਸ਼ ਹੋ ਕੇ ਮੁਗਲ ਮੰਤਰ ਦੀ ਬਖਸ਼ਿਸ਼ ਕੀਤੀ, ਉਦੋਂ ਬਚਨ ਕੀਤਾ ਸੀ ਅਕਾਲ ਪੁਰਖ ਜੀ ਨੇ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ, ਤੁਹਾਡਾ ਨਾਮ ਗੁਰ ਪਰਮੇਸ਼ਰ ਹੈ। ਇਸ ਕਰਕੇ ਮਹਾਰਾਜ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ, ਧੰਨ ਗੁਰੂ ਨਾਨਕ ਕਹੋ ਵਾਹਿਗੁਰੂ ਕਹੋ, ਕਹਿੰਦੇ ਇੱਕੋ ਹੀ ਲਾਭ ਹੁੰਦਾ। ਸੋ ਇਸ ਕਰਕੇ ਜੋ ਖੀਵਦਾ, ਇਸ ਤਰ੍ਹਾਂ ਫਰਮਾਉਂਦੇ ਹਨ, ਸਹਾਰਨਾ ਕੀਤਾ ਤਾਂ ਮਹਾਰਾਜ ਕਹਿੰਦੇ ਉਹਨਾਂ ਦੇ ਬੋਲ ਕਿਸ ਤਰ੍ਹਾਂ ਜੋਖੀਮ ਦਾ ਭਾਵ ਸਹਾਰੇ ਜਾਣ। ਸਹਾਰਨੇ ਬਹੁਤ ਔਖੇ ਨੇ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਕਿਹਾ, ਖਾ ਮੁਰਦਾ ਮੁਰਦਾ ਖਾ, ਇਹਦੇ ਦੁਆਲੇ ਕਿਉਂ ਘੁੰਮਦਾ, ਖਾ ਇਹਨੂੰ। ਹੁਣ ਦੱਸੋ, ਸਿਦਕੀ ਤੋਂ ਬਿਨਾਂ ਕੌਣ ਖਾ ਸਕਦਾ? ਕੋਈ ਇੱਕ ਅੱਧਾ ਹੀ ਗੁਰੂ ਕਾ ਲਾਲ ਨਿਕਲਦਾ ਉਹਨਾਂ ਦੇ ਮੂੰਹੋਂ ਵਿੱਚ ਨਿਕਲੇ ਬੋਲ ਫਲ ਦਿੱਤੇ ਤੋਂ ਬਗੈਰ ਕਿਸ ਤਰ੍ਹਾਂ ਖੀਮਦੈ ਤੋਂ ਭਾਵ ਨਾਸ ਹੋਣ ਨਹੀਂ ਹੁੰਦੇ। ਉਹ ਮੂੰਹ ਤੋਂ ਮੁਖਾਰ ਵਿੱਚੋਂ ਨਿਕਲੇ ਹੋਏ ਬਚਨ ਸਿੱਖਾਂ ਨੂੰ ਫਲ ਜ਼ਰੂਰ ਦਿੰਦੇ ਨੇ। ਸੋ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਬਲ ਵਿੱਚ ਕਾਜੀ ਦੇ ਹੰਕਾਰ ਨੂੰ ਦੂਰ ਕਰਕੇ ਅੱਗੇ ਚੱਲੇ ਸੀ, ਤਾਂ ਰਸਤੇ 'ਚ ਇੱਕ ਖੇਤ ਛੋਲਿਆਂ ਦਾ ਪੱਕਿਆ ਹੋਇਆ ਦੇਖ ਕੇ ਮਰਦਾਨੇ ਦਾ ਚਿੱਤ ਲਲਚਾ ਗਿਆ। ਵੀ ਕਹਿੰਦਾ, ਹਜ਼ੂਰ ਆਪ ਆਗਿਆ ਦਿਓ ਤਾਂ ਕੁਛ ਕੁ ਬੂਟੇ ਪੱਟ ਕੇ ਅੱਗ ਬਾਲ ਕੇ ਹੋਲਾਂ ਭੁੰਨ ਕੇ ਖਾ ਲਾਂ। ਇਹ ਬਚਨ ਸੁਣ ਕੇ ਮਹਾਰਾਜ ਹੱਸ ਕੇ ਉਹਦੇ ਖੇਤ ਕੋਲ ਬੈਠ ਗਏ। ਕਹਿੰਦੇ, ਇਹਨੇ ਨੂੰ ਖੇਤ ਦੇ ਰਖਵਾਲੇ ਨੇ ਜਦ ਗੁਰੂ ਨੂੰ ਗੁਰੂ ਨਾਨਕ ਦੇਵ ਮਹਾਰਾਜ ਦਰਸ਼ਨ ਕੀਤਾ ਤਾਂ ਉਹਦਾ ਹਿਰਦਾ ਦੇਖ ਕੇ ਦਰਸ਼ਨ ਕਰਕੇ ਨਿਰਮਲ ਹੋ ਗਿਆ, ਪਿਛਲੀ ਕਮਾਈ ਸੀ ਕੋਈ ਉਹਦੀ। ਅਤੇ ਕੁਝ ਕੁ ਬੂਟੇ ਪੁੱਟ ਕੇ ਅੱਗ ਵਿੱਚ ਹੋਲਾਂ ਭੁੰਨ ਕੇ ਮਹਾਰਾਜ ਦੇ ਅੱਗੇ ਲਿਆ ਰੱਖੇ। ਸੋ ਮਹਾਰਾਜ ਨੇ ਭਾਈ ਮਰਦਾਨੇ ਨੂੰ ਕਿਹਾ, ਪ੍ਰੇਮ ਨਾਲ ਛਕ ਲੈ। ਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਭਾਈ ਮਰਦਾਨੇ ਨੇ ਹੋਲਾ ਛੱਕ ਕੇ ਆਪਣੀ ਫਿਰ ਭੁੱਖ ਮਿੱਟੀ ਸੀ। ਬੱਚੇ ਨੇ ਵਿਚਾਰਿਆ, ਉਹ ਛੋਟਾ ਹੀ ਬੱਚਾ ਸੀ ਹਲੇ, ਕਹਿੰਦਾ ਸੰਤ ਭੁੱਖੇ ਲੱਗਦੇ ਮੈਨੂੰ, ਇਹਨਾਂ ਲਈ ਮੈਂ ਘਰੋਂ ਰੋਟੀ ਪਕਵਾ ਕੇ ਲਿਆਉਂਦਾ, ਪ੍ਰੇਮ ਨਾਲ ਛਕਾਵਾਂ, ਸੇਵਾ ਕਰਾਂ। ਬੜੀ ਭਾਵਨਾ ਰੱਖੀ ਉਹਨੇ। ਜਦੋਂ ਇਹ ਸੰਕਲਪ ਕਰਕੇ ਬੱਚਾ ਉੱਠਿਆ, ਹਜ਼ੂਰ ਨੇ ਕਿਹਾ ਤੂੰ ਹੁਣੇ ਆਇਆ ਅਤੇ ਹੁਣੇ ਉੱਠ ਕੇ ਕਿੱਧਰ ਨੂੰ ਚੱਲਿਆ ਭਾਈ? ਉਹ ਬੱਚਾ ਕਹਿਣ ਲੱਗਿਆ, ਆਪ ਜੀ ਵਾਸਤੇ ਭੋਜਨ ਅਤੇ ਕੱਪੜਾ ਵੀ ਲਿਆਵਾਂ, ਰਾਤ ਨੂੰ ਇੱਥੇ ਆਰਾਮ ਕਰ ਲਿਓ। ਇਹ ਸੁਣ ਕੇ ਹਜ਼ੂਰ ਨੇ ਉਹਨੂੰ ਬਚਨ ਕਿਹਾ ਵੀ ਸਾਨੂੰ ਭੋਜਨ ਅਤੇ ਕੱਪੜੇ ਦੀ ਲੋੜ ਨਹੀਂ, ਆਪਾਂ ਤਾਂ ਪ੍ਰੇਮ ਦੇ ਭੁੱਖੇ ਹਾਂ, ਤੇਰੇ ਪ੍ਰੇਮ ਨੂੰ ਵੇਖ ਕੇ ਬੜੇ ਖੁਸ਼ ਹੋਏ। ਧੰਨ ਹੈ ਗੁਰੂ ਨਾਨਕ ਸਾਹਿਬ। ਇਹ ਬਚਨ ਆਖ ਕੇ ਮਹਾਰਾਜ ਨੇ ਉਹਨੂੰ ਇਹ ਸਲੋਕ ਉਚਾਰਿਆ, ਸੱਥਰ ਤੇਰਾ ਲੇਫ ਨਿਹਾਲੀ ਭਾਓ ਤੇਰਾ ਭਗਵਾਨ, ਨਾਨਕ ਸਿਫਤੀ ਰੱਜਿਆ ਆਓ ਬਹੋ ਸੁਲਤਾਨ। ਇੰਨੇ ਵਿੱਚ ਉਹਨੂੰ ਪਾਤਸ਼ਾਹ ਹੀ ਬਖਸ਼ ਕੇ ਆਪ ਚਲੇ ਗਏ ਅਤੇ ਉਸੇ ਦਿਨ ਉਹ ਨਗਰੀ ਦਾ ਰਾਜਾ ਮਰ ਗਿਆ ਕਿਤੇ, ਕਿਉਂਕਿ ਸੁਲਤਾਨ ਅੱਖਰ ਇਹਨੂੰ ਵਰਤ ਗਏ। ਉਹਦੇ ਘਰ ਵਿੱਚ ਸੰਤਾਨ ਨਹੀਂ ਸੀ ਰਾਜੇ ਦੇ। ਹੁਣ ਰਾਜੇ ਦੇ ਮਰਨ 'ਤੇ ਸਾਰਾ ਪਿੰਡ ਬੜਾ ਦੁਖੀ ਹੋਇਆ। ਸਾਰਿਆਂ ਨੇ ਇਕੱਠੇ ਹੋ ਕੇ ਰਾਏ ਸਲਾਹ ਕੀਤੀ ਕਿ ਰਾਜ ਗੱਦੀ 'ਤੇ ਕਿਹਨੂੰ ਬਿਠਾਈਏ। ਮੰਤਰੀ ਕਹਿਣ ਲੱਗੇ, ਜੇ ਅਸੀਂ ਰਾਜ ਗੱਦੀ 'ਤੇ ਬਹਿੰਦੇ ਹਾਂ ਤਾਂ ਫਿਰ ਆਪਾਂ ਨਰਕਾਂ ਦੇ ਅਧਿਕਾਰੀ ਹੋਵਾਂਗੇ, ਕਿਉਂਕਿ ਸ਼ਾਸਤਰ ਵਿੱਚ ਮੰਤਰੀ ਦਾ ਰਾਜ ਗੱਦੀ ਉੱਪਰ ਬਹਿਣਾ ਵਿਵਰਜਿਤ ਹੋਇਆ ਵਿਆ। ਅੱਜ ਕੱਲ੍ਹ ਮੰਗੂ ਨਹੀਂ ਵੀ ਤੂੰ ਮਰ ਬਈ ਮੈਂ ਬਹਿਣਾ। ਅਤੇ ਰਾਜੇ ਦਾ ਨਾ ਕੋਈ ਪੁੱਤਰ ਹੈ ਨਾ ਕੋਈ ਭਰਾ ਹੈ, ਚਲੋ ਜਿਹਨੂੰ ਪਰਮੇਸ਼ਰ ਬਿਠਾਵੇਗਾ ਬਿਠਾ ਦੇਣਗੇ, ਉਸੇ ਨੂੰ ਬਿਠਾ ਦਿਆਂਗੇ ਆਪਾਂ। ਇਹ ਸਲਾਹ ਕਰਕੇ ਸ਼ਹਿਰ ਦੇ ਤਿੰਨ ਦਰਵਾਜ਼ੇ ਬੰਦ ਕਰਕੇ ਚੌਥੇ ਦਰਵਾਜ਼ੇ ਉੱਪਰ ਸਾਰੇ ਬੈਠ ਕੇ ਜਿਹੜਾ ਸਵੇਰ ਵੇਲੇ ਸਵੇਰ ਹੋਣ ਸਾਰ ਪਹਿਲਾਂ ਮਿਲੇਗਾ ਉਹਨੂੰ ਰਾਜ ਗੱਦੀ 'ਤੇ ਬਿਠਾ ਦਿਆਂਗੇ। ਇਹ ਜਿਹੜਾ ਬੱਚਾ ਸੀ ਰਾਤ ਨੂੰ ਖੇਤ ਦੀ ਰਾਖੀ ਵਾਸਤੇ ਬਾਹਰ ਰਿਹਾ, ਜਦੋਂ ਸਵੇਰੇ ਸ਼ਹਿਰ ਦੇ ਅੰਦਰ ਆਉਣ ਲੱਗਿਆ ਉਹਨਾਂ ਨੇ ਫੜ ਕੇ ਰਾਜ ਮਹਿਲਾਂ 'ਚ ਲਿਜਾ ਕੇ ਇਸ਼ਨਾਨ ਕਰਾਇਆ, ਵਜ਼ੀਰਾਂ ਦਿਖਾ ਤਾ, ਕਹਿੰਦੇ ਆਹ ਪਹਿਲਾਂ ਆਇਆ, ਕਹਿੰਦੇ ਬਿਠਾ ਦਿਓ ਗੱਦੀ 'ਤੇ, ਰੱਬ ਦਾ ਹੁਕਮ ਇਹੀ ਹੈ। ਰਾਜਿਆਂ ਵਾਲੇ ਕੱਪੜੇ ਪਵਾ ਕੇ ਬੈਂਡ ਬਾਜਾ ਵਜਾਇਆ, ਸਿਰ 'ਤੇ ਕਲਗੀ ਲਾ ਕੇ ਉਹਨੂੰ ਬੱਚੇ ਨੂੰ ਰਾਜਿਆਂ ਵਾਲੇ ਕੱਪੜੇ ਪਾ ਕੇ ਗੱਦੀ 'ਤੇ ਬਿਠਾ ਤਾ। ਉਸੇ ਤਰ੍ਹਾਂ ਕੰਮ ਚੱਲ ਪਿਆ। ਗੁਰੂ ਨਾਨਕ ਸਾਹਿਬ ਦਾ ਬਚਨ ਸੀ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਹੁਣ ਬਚਨ ਮਹਾਰਾਜ ਦਾ ਖਾਲੀ ਨਹੀਂ ਜਾਂਦਾ। ਗੁਰ ਕੋ ਬਚਨ ਪਾਏ ਸੋ ਬਾਲਕ, ਪਾਤਸ਼ਾਹ ਹੋਇਓ ਤਤਕਾਲਕ। ਧੰਨ ਗੁਰੂ ਨਾਨਕ ਸਾਹਿਬ। ਦੇ ਗੁਨਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀ ਵਧੈ। ਸੋ ਇਸ ਪ੍ਰਕਾਰ ਜਿਹੜਾ ਬਚਨ ਫਰਮਾਉਂਦੇ ਹਨ ਕਿ ਜਿਹਦੀ ਭਾਵ ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤ ਸੰਤੋਖ ਆਦਿਕ ਦੇ ਗੁਨਾ, ਦੇ ਗੁਨਾ ਹੁੰਦਾ ਦੈਵੀ ਗੁਣ ਭਰਾ ਹਨ, ਕਰੁਣਾ ਮੈਤਰੀ ਮੁਦਤਾ ਆਦਿਕ ਭੈਣਾਂ ਨੇ, ਅਤੇ ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੀਵਾਨ ਵਿੱਚ ਪਾਰੰਗਤ ਹੁੰਦਾ ਕੇਵਲ ਮੁਕਤੀ ਦਾਨ ਦਾ ਪੜੀਵਦਾ ਹੁੰਦਾ, ਪੜੀ ਰਿਹਾ ਪਾਪ ਪੈ ਰਿਹਾ ਪ੍ਰਾਪਤ ਹੁੰਦਾ। ਇਹ ਥੋੜ੍ਹੀ ਜਿਹੀ ਬੋਲੀ ਇਹਨਾਂ ਦੀ ਇਸ ਪ੍ਰਕਾਰ ਹੀ ਹੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ। ਨਾਨਕ ਰਾਜ ਚਲਾਇਆ, ਉਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਗੱਦੀ ਰੂਪ ਰਾਜ ਚਲਾਇਆ, ਅਤੇ ਸੱਚ ਰੂਪੀ ਕੋਟ ਹੁੰਦਾ ਕਿਲੇ ਦੇ ਉਸਾਰਨੇ ਨੂੰ, ਸਤਾਣੀ ਸਤਾਣੀ ਸਹਿਤ ਬਲ ਦੇ ਭਗਤੀ ਰੂਪ ਕੰਧ ਸ਼ਰਧਾ ਰੂਪੀ ਨੀਂਹ ਰੱਖ ਦਿੱਤੀ ਹੈ। ਲਹਿਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਲਹਿਣੇ ਤੋਂ ਭਾਵ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਸੀਸ ਉੱਤੇ ਜਸ ਰੂਪੀ ਗੁਰਿਆਈ ਗੱਦੀ ਰੂਪੀ ਛਤਰ ਧਾਰਿਆ, ਜੋ ਲਹਿਣਾ ਬਾਬਾ ਜੀ ਸਿਫਤੀ ਭਾਵ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਵਦੈ ਭਾਵ ਪੀਣਾ ਕਰਦੇ ਸਨ। ਮਤ ਗੁਰ ਆਤਮਦੇਵ ਦੀ ਖੜਗ ਜੋਰ ਪ੍ਰਕੁਆਏ ਜੀਅਦੈ। ਇਹ ਥੋੜ੍ਹਾ ਜਿਹਾ ਬੋਲਣਾ ਔਖਾ ਹੁੰਦਾ, ਪਾਠ ਸੰਥਿਆ ਨਾਲ ਠੀਕ ਕਰੋ। ਪ੍ਰਕੁਆਏ, ਇਸ ਪ੍ਰਕਾਰ ਆਤਮਦੇਵ ਦੀ ਜਿਹੜੀ ਪ੍ਰਾਪਤੀ ਲਈ ਜੋ ਮਤ ਸਿੱਖਿਆ ਧੰਨ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ, ਇਹੋ ਇੱਕ ਢਾਲ ਦਿੱਤੀ ਹੈ। ਢਾਲ ਜੰਗ ਦੇ ਵਿੱਚ ਜਿਵੇਂ ਖੜਗ ਸ੍ਰੀ ਸਾਹਿਬ ਹੁੰਦੀ ਅਤੇ ਇੱਕ ਢਾਲ ਹੁੰਦੀ ਹੈ। ਮਤ ਗੁਰ ਆਤਮਦੇਵ ਦੀ ਖੜਗ ਜੋਰ ਪ੍ਰਕੁਆਏ ਜੀਦ ਹੈ, ਤੋ ਇਸ ਤਰ੍ਹਾਂ ਜਿਹੜੀ ਹੈ ਇਹੋ ਇੱਕ ਢਾਲ ਦਿੱਤੀ ਹੈ। ਜੀ ਵਿੱਚ ਜੋ ਜ਼ੋਰ ਹੁੰਦਾ ਨਾ ਗਿਆਨ ਦਿੱਤਾ, ਇਹੀ ਪ੍ਰਕੁਆਏ ਹੁੰਦਾ ਪ੍ਰਾਕਰਮ। ਪ੍ਰਾਕਰਮ ਹੁੰਦਾ ਬਲ ਵਾਲਾ ਖੜਗ ਭਾਵ ਖੰਡਾ ਦਿੱਤਾ। ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ। ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਲਾਮਤ ਥੀਵਦੈ ਭਾਵ ਇਸਤਤ ਹੁੰਦਿਆਂ, ਆਪਣੇ ਹੁੰਦਿਆਂ ਸੁਣਦਿਆਂ ਜਦੋਂ ਗੱਦੀ 'ਤੇ ਸਨ ਹਾਜ਼ਰ ਨਾਜ਼ਰ, ਉਹਨਾਂ ਨੇ ਗੁਰੂ ਅਤੇ ਚੇਲੇ ਵਾਲੀ ਰਹਿ ਰਾਸ ਕੀ ਰਹੁ ਰੀਤੀ ਕੀਤੀ। ਸਹਿ ਟਿੱਕਾ ਦਿੱਤੋ ਜੀਵਨ ਦਾ ਸਹਿ ਸ਼ਹਿਨਸ਼ਾਹ। ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਭਾਵ ਜਿਉਂਦਿਆਂ ਹੀ ਜਿਉਂਦੇ ਜੀ ਗੁਰਿਆਈ ਗੱਦੀ ਦਾ ਤਿਲਕ ਬਾਬਾ ਲਹਿਣਾ ਜੀ ਨੂੰ ਬਖਸ਼ਿਸ਼ ਕਰ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਹੈ।